ਇਸ 38ਵੀਂ ਪੌੜੀ ਅੰਦਰ ਜ਼ਿਕਰ ਕਰਦੇ ਹਨ। ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ, ਜਤ ਪਾਹਾਰਾ ਧੀਰਜ ਸੁਨਿਆਰ, ਐਰਨ ਮਤ ਵੇਦ ਹਥਿਆਰ, ਭਉ ਖੱਲਾ ਅਵਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿੰਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਸਤਿਗੁਰੂ ਜੀ ਨੇ ਮਨੁੱਖ ਦੀ ਜ਼ਿੰਦਗੀ ਦੀ ਸੰਪੂਰਨਤਾ ਦੀ, ਜਪਜੀ ਦੀ ਸੰਪੂਰਨਤਾ ਨਾਲ ਚਰਚਾ ਕੀਤੀ ਹੈ। ਜਿਹੜੀਆਂ ਅਵਸਥਾਵਾਂ ਪਿਛਲੀਆਂ ਪੌੜੀਆਂ ਵਿੱਚ ਕਹੀਆਂ ਗਈਆਂ ਹਨ, ਜਿਨ੍ਹਾਂ ਨੂੰ ਪੰਜ ਖੰਡ ਕਿਹਾ ਜਾਂਦਾ ਹੈ, ਸਤਿਗੁਰੂ ਕਹਿੰਦੇ ਨੇ ਉਹਨਾਂ ਨਾਲ ਮਨੁੱਖ ਪਰਮਾਤਮਾ ਵਿੱਚ ਅਭੇਦ ਹੋ ਕੇ ਸੰਪੂਰਨ ਹੁੰਦਾ ਹੈ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਨਾ ਕਿ ਜਿਤਨਾ ਚਿਰ ਮਨੁੱਖ ਖੋਟਾ ਹੈ, ਜਿਤਨਾ ਚਿਰ ਮਨੁੱਖ ਕੂੜ ਦੇ ਪ੍ਰਭਾਵ ਥੱਲੇ ਹੈ, ਉਹਨਾਂ ਚਿਰ ਉਹ ਸੱਚ ਦੇ ਵਿੱਚ ਲੀਨ ਨਹੀਂ ਹੋ ਸਕਦਾ। ਕਿਉਂਕਿ ਜਪਜੀ ਵਿੱਚ ਇਹੀ ਪ੍ਰਸ਼ਨ ਗੁਰੂ ਨਾਨਕ ਸਾਹਿਬ ਨੇ ਉਠਾਇਆ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਤੁਟੈ ਪਾਲ। ਇਹ ਮੂਲ ਪ੍ਰਸ਼ਨ ਹੈ ਜੋ ਸਾਰੇ ਮਨੁੱਖ ਜੀਵਨ ਦੇ ਸਾਹਮਣੇ ਹੈ, ਤੇ ਇਸੇ ਦਾ ਹੀ ਉੱਤਰ ਸਤਿਗੁਰੂ ਜੀ ਨੇ ਸੰਪੂਰਨ ਜਪਜੀ ਦੇ ਅੰਦਰ ਦਿੱਤਾ ਹੈ। ਮਨੁੱਖ ਨੇ ਆਪਣੇ ਆਪ ਨੂੰ ਪੂਰਨ ਕਰਨ ਲਈ ਦੁਨੀਆਂ ਦੇ ਅੰਦਰ ਬੜੇ ਯਤਨ ਕੀਤੇ ਨੇ, ਬੜੀਆਂ ਕੋਸ਼ਿਸ਼ਾਂ ਕੀਤੀਆਂ ਹਨ ਕਿ ਮੈਂ ਸੱਚਾ ਸਾਬਤ ਹੋਵਾਂ, ਤੇ ਇਸ ਗੱਲ ਨੂੰ ਕਈ ਵਾਰੀ ਨਾਸਮਝੀ ਵਿੱਚ ਇਸ ਢੰਗ ਨਾਲ ਵੀ ਰੱਖਿਆ ਗਿਆ ਕਿ ਬੰਦਾ ਜਦੋਂ ਦੁਨੀਆਂ ਚੋਂ ਮਰਦਾ ਤੇ ਕਹਿਣ ਲੱਗੇ ਵੀ ਇਹ ਬਿਲਕੁਲ ਪੂਰਾ ਹੋਣਾ ਚਾਹੀਦਾ, ਤੇ ਕੁਝ ਫਿਰਕੇ ਕੁਝ ਮਤ ਮਤਾਂਤਰ ਇਸ ਤਰ੍ਹਾਂ ਦੇ ਵੀ ਮਿਲਦੇ ਨੇ ਦੁਨੀਆਂ ਦੇ ਅੰਦਰ ਕਿ ਜਦੋਂ ਬੰਦਾ ਮਰਦਾ ਤੇ ਜੇ ਸਬੱਬ ਨਾਲ ਕਿਤੇ ਉਹਦੀ ਲੱਤ ਬਾਹ ਕੱਟੀ ਹੋਵੇ ਨਾ, ਤੇ ਉਹ ਆਰਟੀਫਿਸ਼ਲ ਬਣਾ ਕੇ ਜਾਂ ਕੱਟੀ ਹੋਈ ਬਾਂਹ ਨੂੰ ਸੰਭਾਲ ਕੇ ਇਹ ਦਫ਼ਨ ਕੀਤਾ ਜਾਂਦਾ ਨਾਲ, ਤਾਂ ਕਿ ਮਨੁੱਖ ਪੂਰਾ ਇਸ ਸੰਸਾਰ ਵਿੱਚੋਂ ਜਾਵੇ। ਇਦਾਂ ਦੇ ਯਤਨ ਵੀ ਕੀਤੇ ਜਾਂਦੇ ਨੇ। ਇੱਕ ਪੁਰਾਤਨ ਰਵਾਇਤ ਇਹ ਵੀ ਸੀ ਕਿ ਦੇਵੀ ਦੇਵਤਿਆਂ ਨੂੰ ਪ੍ਰਸੰਨ ਕਰਨ ਲਈ ਮਨੁੱਖਾਂ ਦੀ ਬਲੀ ਵੀ ਦਿੱਤੀ ਜਾਂਦੀ ਸੀ, ਮਨੁੱਖਾਂ ਦੀ ਕੁਰਬਾਨੀ ਵੀ ਦਿੱਤੀ ਜਾਂਦੀ ਸੀ, ਤੇ ਉਹਦੇ ਚ ਇਹ ਵੀ ਖਿਆਲ ਰੱਖਿਆ ਜਾਂਦਾ ਸੀ ਕਿ ਜਿਸ ਮਨੁੱਖ ਦੀ ਕੁਰਬਾਨੀ ਦੇਣੀ ਹੈ, ਜਿਸ ਦੀ ਬਲੀ ਚੜਾਉਣੀ ਹੈ, ਉਹ ਜਿਹੜਾ ਮਨੁੱਖ ਹੈ ਨਾ, ਉਹ ਵੀ ਅਧੂਰਾ ਨਹੀਂ ਹੋਣਾ ਚਾਹੀਦਾ। ਉਹਦਾ ਕੋਈ ਅੰਗ ਕੱਟਿਆ ਹੋਇਆ ਨਾ ਹੋਵੇ, ਸੰਪੂਰਨ ਹੋਵੇ। ਉਹ ਸਮਝਦੇ ਸੀ ਕਿ ਪੂਰਾ ਮਨੁੱਖ ਜਿਹੜਾ ਹੈ, ਉਹੀ ਦੇਵੀ ਦੇਵਤੇ ਦੀ ਪ੍ਰਸੰਨਤਾ ਦਾ ਕਾਰਨ ਬਣ ਸਕਦਾ। ਮਕਸਦ ਬੜਾ ਸਾਫ ਸੀ ਕਿ ਮਨੁੱਖ ਜਿਹੜਾ ਹੈ, ਆਪਣੀ ਜ਼ਿੰਦਗੀ ਵਿੱਚੋਂ ਕਮੀਆਂ ਕੱਢ ਕੇ, ਤਰੁੱਟੀਆਂ ਕੱਢ ਕੇ, ਚੰਗਾ ਬਣ ਕੇ, ਸਚਿਆਰ ਬਣ ਕੇ ਵਾਹਿਗੁਰੂ ਅਕਾਲ ਪੁਰਖ ਵਿੱਚ ਅਭੇਦ ਹੋ ਸਕਦਾ। ਪਰ ਇਸ ਦਾ ਅਰਥ ਉਲਟਾ ਕਰ ਲਿਆ ਗਿਆ, ਕਿਉਂਕਿ ਕਮਜ਼ੋਰੀਆਂ ਨੂੰ ਦੂਰ ਕਰਨਾ ਤੇ ਔਖੀ ਘਾਟੀ ਹੈ, ਬੜੀ ਘਾਲਣਾ ਘਾਲਣੀ ਪੈਂਦੀ। ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਤਾਂ ਅਗਨ ਤਪ ਤਾਓ ਹੈ, ਕਿ ਅਗਨੀ ਪ੍ਰੀਖਿਆ ਵਿੱਚੋਂ ਦੇ ਲੰਘਣ ਵਾਲੀ ਗੱਲ ਹੈ, ਕੁਠਾਲੀ ਵਿੱਚ ਪੈ ਕੇ ਢਲਣ ਵਾਲੀ ਗੱਲ ਹੈ। ਪਰ ਬੰਦਾ ਉਹ ਕੰਮ ਤੇ ਕਰਨ ਲਈ ਤਤਪਰ ਨਾ ਹੋਇਆ, ਤੇ ਇਸ ਨੇ ਬਾਹਰੀ ਰੂਪ ਦੇ ਅੰਦਰ ਆਪਣੇ ਆਪ ਨੂੰ ਪੂਰਨ ਕਰਨ ਦੇ ਯਤਨ ਕੀਤੇ, ਕੋਸ਼ਿਸ਼ ਕੀਤੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਇਸ ਢੰਗ ਨਾਲ ਸੰਪੂਰਨਤਾ ਪ੍ਰਾਪਤ ਨਹੀਂ ਹੁੰਦੀ। ਇਹ ਤਾਂ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਸੁਨਿਆਰੇ ਦੀ ਦੁਕਾਨ ਉੱਤੇ ਜਾ ਕੇ ਤੇ ਮਨੁੱਖ ਦੇ ਧਾਤ ਵਿੱਚੋਂ ਖੋਟ ਕੱਢਿਆ ਜਾਂਦਾ ਹੈ, ਸ਼ੁੱਧ ਕੰਚਨ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਮਨੁੱਖ ਜਿਹੜਾ ਹੈ, ਜਤ ਪਾਹਾਰਾ ਧੀਰਜ ਸੁਨਿਆਰ, ਅਹਿਰਣ ਮਤ ਵੇਦ ਹਥਿਆਰ, ਪਉ ਖੱਲਾ ਅਗਨ ਤਪ ਤਾਓ, ਭਾਂਡਾ ਭਾਓ ਅੰਮ੍ਰਿਤ ਤਿਤ ਢਾਲ। ਕਹਿੰਦੇ ਨੇ ਪਿਆਰ ਜਿਹੜਾ ਹੈ ਨਾ, ਰੱਬੀ ਪਿਆਰ ਪ੍ਰੇਮ, ਉਹ ਬਰਤਨ ਹੈ, ਭਾਂਡਾ ਹੈ, ਕੁਠਾਲੀ ਹੈ, ਜਿਹਦੇ ਵਿੱਚ ਪੈ ਕੇ ਮਨੁੱਖ ਨੇ ਆਪਣੇ ਆਪ ਨੂੰ ਗਾਲਣਾ ਹੈ, ਰੱਬੀ ਪਿਆਰ ਵਿੱਚ ਆਪਣੇ ਆਪ ਨੂੰ ਇੱਕ ਮਿਕ ਕਰਨਾ ਹੈ। ਤੇ ਕਹਿੰਦੇ ਨੇ ਉਹਦੇ ਵਿੱਚ ਕੀ ਹੋਏਗਾ ਕਿ ਫੇਰ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਅੰਮ੍ਰਿਤ ਜੋ ਹੈ, ਉਸ ਪਿਆਰ ਵਾਲੇ ਹਿਰਦੇ ਦੇ ਅੰਦਰ ਢਲੇਗਾ, ਉਹਦੇ ਵਿੱਚ ਪਵੇਗਾ। ਤੇ ਜੇ ਉਹ ਪਿਆਰ ਅੰਦਰ ਨਹੀਂ ਆਇਆ ਤੇ ਫਿਰ ਕਹਾਣੀ ਨਹੀਂ ਬਣਨੀ। ਮਨੁੱਖ ਦੇ ਅੰਦਰ ਖੋਟ ਹੋਵੇ, ਮਨੁੱਖ ਦੇ ਅੰਦਰ ਬੁਰਾਈ ਹੋਵੇ, ਉਹ ਸਾਰੀ ਮਨੁੱਖਤਾ ਦਾ ਭਲਾ ਨਹੀਂ ਸੋਚ ਸਕਦਾ। ਉਹ ਸੋਚਦਾ ਮੇਰਾ ਭਲਾ ਹੋਵੇ, ਮੇਰਾ ਕੰਮ ਸੌਰ ਜਾਣਾ ਚਾਹੀਦਾ, ਦੁਨੀਆਂ ਜਾਵੇ ਖੂਚ, ਦੁਨੀਆਂ ਕਿਤੇ ਗਿਰੇ, ਮਨੁੱਖਤਾ ਦੇ ਭਲੇ ਦੀ ਉਹਦੇ ਅੰਦਰ ਕਹਾਣੀ ਨਹੀਂ ਆ ਸਕਦੀ। ਅਸੀਂ ਆਪਣੀ ਅਰਦਾਸ ਵਿੱਚ ਮੰਗ ਕਰਦੇ ਹਾਂ ਸਰਬੱਤ ਦੇ ਭਲੇ ਦੀ, ਇਹ ਸਿਰਫ ਇਸ ਕਰਕੇ ਕਰਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਕਿ ਭਾਈ ਆਪਣੇ ਹਿਰਦੇ ਨੂੰ ਪ੍ਰੇਮਮਈ ਬਣਾਓ, ਆਪਣੇ ਹਿਰਦੇ ਅੰਦਰ ਸਮੁੱਚੀ ਮਨੁੱਖਤਾ ਦਾ ਪਿਆਰ ਪਾਓ, ਕਿਉਂਕਿ ਇਹ ਸਾਰੀ ਮਨੁੱਖਤਾ ਉਸ ਵਾਹਿਗੁਰੂ ਅਕਾਲ ਪੁਰਖ ਦੀ ਆਪਣੀ ਹੈ। ਤਾਂ ਉਹ ਤੇ ਸਤਿਗੁਰੂ ਕਹਿੰਦੇ ਨੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਜੇ ਇਸ ਪ੍ਰੇਮ ਤੋਂ ਮਨੁੱਖ ਖਾਲੀ ਹੋਵੇ ਤੇ ਆਖੇ ਵੀ ਮੇਰੇ ਅੰਦਰ ਨਾਮ ਅੰਮ੍ਰਿਤ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇ ਤੇ ਉਸ ਅੰਮ੍ਰਿਤ ਦਾ ਸਦਕਾ ਮੈਂ ਵੀ ਪਰਮਾਤਮਾ ਵਾਂਗ ਅਮਰ ਅਵਸਥਾ ਨੂੰ ਪ੍ਰਾਪਤ ਕਰ ਜਾਵਾਂ, ਅਮਰ ਪਰਮਾਤਮਾ ਵਿੱਚ ਅਭੇਦ ਹੋ ਜਾਵਾਂ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਗੱਲ ਮੁਸ਼ਕਲ ਹੈ, ਇਹ ਨਹੀਂ ਹੋ ਸਕਦੀ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਭਾਂਡਾ ਭਾਓ ਅੰਮ੍ਰਿਤ ਤਿਤ ਧਾਲ, ਫਿਰ ਕਹਿੰਦੇ ਨੇ ਘੜੀਏ ਸ਼ਬਦ ਸੱਚੀ ਟਕਸਾਲ। ਗੁਰਦੇਵ ਕਹਿੰਦੇ ਹਨ ਕਿ ਵਾਹਿਗੁਰੂ ਅਕਾਲ ਪੁਰਖ ਦੀ ਸਿਫਤ, ਉਸ ਦੇ ਗੁਣ, ਉਸ ਦੀ ਵਡਿਆਈ ਦਾ ਸ਼ਬਦ ਭਾਵ ਉਹਦੀ ਮਹਿਮਾ ਮਨੁੱਖ ਦੇ ਅੰਦਰ ਵਸਦੀ ਹੈ। ਮਨੁੱਖ ਦੇ ਅੰਦਰ ਉਸ ਪਰਮਾਤਮਾ ਦਾ ਗਿਆਨ, ਉਸ ਦੀ ਵਡਿਆਈ ਆਉਂਦੀ ਹੈ। ਤੇ ਗੁਰਦੇਵ ਕਹਿੰਦੇ ਨੇ ਕਿ ਇਹ ਜਿਹੜਾ ਸ਼ਬਦ ਦੀ ਘਾੜਤ ਹੈ ਨਾ, ਸ਼ਬਦ ਜੋ ਘੜਿਆ ਜਾਂਦਾ ਹੈ ਕਿ ਮਨੁੱਖ ਦੇ ਅੰਦਰ ਹਮੇਸ਼ਾ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸਦੀ, ਰੱਬ ਤੋਂ ਬਿਨਾਂ ਉਹ ਕਿਸੇ ਹੋਰ ਨੂੰ ਕੁਝ ਸਮਝਦਾ ਨਹੀਂ, ਕਹਿੰਦੇ ਨੇ ਇਹ ਸਭ ਕੁਝ ਸੱਚੀ ਟਕਸਾਲ ਵਿੱਚ ਘੜਿਆ ਜਾਂਦਾ ਹੈ। ਜਿਸ ਤਰ੍ਹਾਂ ਕਿਸੇ ਟਕਸਾਲ ਦੇ ਅੰਦਰ ਕਰੰਸੀ ਬਣਦੀ ਹੈ, ਨੋਟ ਬਣਦੇ ਨੇ, ਸਿੱਕੇ ਬਣਦੇ ਨੇ, ਹੁਣ ਤੇ ਕਾਗਜ਼ ਦਾ ਸਿੱਕਾ ਚੱਲਦਾ ਨਾ, ਜਦੋਂ ਗੁਰੂ ਨਾਨਕ ਸਾਹਿਬ ਨੇ ਗੱਲ ਕੀਤੀ ਸੀ ਉਦੋਂ ਸੋਨਾ ਚਾਂਦੀ ਤਾਂਬਾ ਇਤਿਆਦਿਕ ਧਾਤਾਂ ਦੇ ਸਿੱਕੇ ਚੱਲਦੇ ਸਨ ਤੇ ਸਿੱਕੇ ਗਾਲ ਕੇ ਢਾਲ ਕੇ ਧਾਤ ਨੂੰ ਤੇ ਘੜੇ ਜਾਂਦੇ ਸੀ। ਹੁਣ ਇਹ ਜਿਹੜੀ ਚੇਂਜ ਹੈ ਉਹ ਇਸੇ ਤਰ੍ਹਾਂ ਘੜੀ ਜਾਂਦੀ ਹੈ, ਤਰੀਕੇ ਬਦਲ ਗਏ ਨੇ, ਢੰਗ ਬਦਲ ਗਏ ਹਨ। ਸਤਿਗੁਰੂ ਕਹਿੰਦੇ ਨੇ ਇਸੇ ਤਰ੍ਹਾਂ ਇਹ ਜਿਹੜੀ ਜ਼ਿੰਦਗੀ ਹੈ ਇਸ ਸੰਸਾਰ ਦੇ ਅੰਦਰ ਸੱਚੀ ਟਕਸਾਲ ਵਿੱਚ, ਧਰਮ ਦੀ ਸੱਚੀ ਟਕਸਾਲ ਦੇ ਅੰਦਰ, ਜਿਸ ਨੂੰ ਅਸੀਂ ਧਰਮਸ਼ਾਲਾ ਕਹਿ ਸਕਦੇ ਹਾਂ, ਗੁਰਦੁਆਰਾ ਕਹਿ ਸਕਦੇ ਹਾਂ, ਕੋਈ ਸਤਸੰਗ ਕੇਂਦਰ ਕਹਿ ਸਕਦੇ ਹਾਂ, ਕਹਿੰਦੇ ਨੇ ਉਸ ਦੇ ਅੰਦਰ ਮਨੁੱਖ ਦੀ ਇਹ ਘਾੜਤ ਘੜੀ ਜਾਂਦੀ ਹੈ। ਤੇ ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਸੰਸਾਰ ਦੇ ਅੰਦਰ, ਸੰਸਾਰ ਦੇ ਅੰਦਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਨੁੱਖ ਦੀ ਇਸ ਘਾੜਤ ਨੂੰ ਘੜਨ ਦਾ ਬੰਦੋਬਸਤ ਕੀਤਾ। ਜਗ੍ਹਾ ਜਗ੍ਹਾ ਪਹੁੰਚੇ, ਥਾਂ ਥਾਂ ਤੇ ਪਹੁੰਚ ਕੇ ਤੇ ਮਨੁੱਖਾਂ ਨੂੰ ਅਹਿਸਾਸ ਕਰਵਾਇਆ ਕਿ ਭਾਈ ਅੰਦਰ ਕਮੀਆਂ ਨੇ, ਘਾਟੇ ਨੇ, ਇਹਨਾਂ ਨੂੰ ਦੂਰ ਕਰੋ, ਚਾਹੇ ਮੁਸਲਮਾਨ ਬਣੋ ਚਾਹੇ ਕੁਛ ਬਣੋ, ਲੇਕਿਨ ਅੰਦਰ ਦੀ ਇਸ ਕਮਜ਼ੋਰੀ ਨੂੰ ਜਿੰਨਾ ਚਿਰ ਦੂਰ ਨਹੀਂ ਕਰਦੇ ਉਨਾ ਚਿਰ ਉਸ ਵਾਹਿਗੁਰੂ ਅਕਾਲ ਪੁਰਖ ਨਾਲ ਤੁਹਾਡੀ ਸਾਂਝ ਨਹੀਂ ਬਣਦੀ। ਔਰ ਗੁਰਦੇਵ ਨੇ ਸਭ ਤੋਂ ਵੱਡੀ ਗੱਲ ਜਿਹੜੀ ਮਨੁੱਖ ਦੇ ਸਾਹਮਣੇ ਰੱਖੀ ਨਾ, ਕਹਿਣ ਲੱਗੇ ਤੈਨੂੰ ਪਰਮਾਤਮਾ ਨਾਲ, ਵਾਹਿਗੁਰੂ ਅਕਾਲ ਪੁਰਖ ਨਾਲ ਆਪਣੇ ਆਪੇ ਦਾ ਪ੍ਰੇਮ ਬਣਾਉਣਾ ਪਏਗਾ, ਤੇ ਇਸ ਪ੍ਰੇਮ ਵਾਸਤੇ ਤੈਨੂੰ ਸੰਸਾਰ ਦੇ ਨਾਲ ਨਫ਼ਰਤ ਦੀ ਗੱਲ ਛੱਡਣੀ ਪਏਗੀ। ਇਹ ਤੂੰ ਦੁਨੀਆਂ ਚ ਨਫ਼ਰਤ ਕਰਦਾ, ਵੈਰ ਵਿਰੋਧ ਕਰਦਾ, ਧਰਮ ਦੇ ਨਾਂ ਤੇ, ਜਾਤ ਦੇ, ਮਜ਼ਹਬ ਦੇ ਜਾਂ ਕਿਸੇ ਹੋਰ ਤਰ੍ਹਾਂ ਦੇ ਪ੍ਰਪੰਚ ਦੇ ਨਾਂ ਤੇ, ਤਾਂ ਤੂੰ ਇਸ ਪ੍ਰੇਮ ਦੀ ਮੰਜ਼ਿਲ ਦੇ ਉੱਤੇ ਪਹੁੰਚ ਨਹੀਂ ਸਕੇਗਾ, ਚੱਲ ਨਹੀਂ ਸਕੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਇਤਿਹਾਸ ਵਿੱਚ ਜ਼ਿਕਰ ਹੈ, ਉਹਨਾਂ ਦਾ ਇੱਕ ਸੇਵਕ ਹੋਇਆ ਹੈ, ਭਾਈ ਕਲਿਆਣਾ ਕਰਕੇ ਉਸ ਦਾ ਨਾਂ ਦਿੱਤਾ ਹੈ, ਪ੍ਰਚਾਰਕ ਹੈ, ਸਿੱਖੀ ਦੇ ਪ੍ਰਚਾਰ ਲਈ ਉਸ ਗੁਰਸਿੱਖ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੰਡੀ ਸੁਕੇਤ ਵਿੱਚ ਭੇਜਿਆ ਹੈ, ਚਲਾ ਗਿਆ। ਹੁਣ ਸਿੱਖ ਹੈ ਤੇ ਸਿੱਖ ਹੋਣ ਦੇ ਨਾਤੇ ਸਿੱਖੀ ਦੀ ਗੱਲ ਕਰਨੀ ਹੈ ਉਸਨੇ। ਨਤੀਜਾ ਕੀ ਹੋਇਆ, ਜਿਸ ਵੇਲੇ ਉਹ ਪਹੁੰਚਿਆ ਸੁਕੇਤ ਮੰਡੀ, ਹੋਇਆ ਕਿ ਉੱਥੇ ਉਸ ਦਿਨ ਰਾਜ ਧਰਮ ਦੇ ਅਨੁਸਾਰ ਵਰਤ ਰੱਖਿਆ ਜਾਣਾ ਸੀ। ਲੋਕਾਂ ਨੇ ਚੁੱਲ੍ਹੇ ਅੱਗ ਨਹੀਂ ਸੀ ਬਾਲਣੀ, ਖਾਣਾ ਨਹੀਂ ਸੀ ਖਾਣਾ, ਵਰਤ ਰੱਖਣਾ ਸੀ ਦੇਵੀ ਦੀ ਪ੍ਰਸੰਨਤਾ ਵਾਸਤੇ। ਉਹਨਾਂ ਨੇ ਵਰਤ ਰੱਖਿਆ। ਹੁਣ ਭਾਈ ਸਾਹਿਬ ਨੇ ਕੀ ਕੀਤਾ, ਭਾਈ ਸਾਹਿਬ ਨੇ ਚੁੱਲ੍ਹੇ ਅੱਗ ਬਾਲੀ, ਪ੍ਰਸ਼ਾਦ ਪਾਣੀ ਲੰਗਰ ਤਿਆਰ ਕੀਤਾ ਤੇ ਆਸ ਪਾਸ ਜੋ ਕੋਈ ਨਜ਼ਰ ਆਇਆ ਆਵਾਜ਼ ਦਿੱਤੀ ਇਹ ਗੁਰੂ ਕਾ ਲੰਗਰ ਤਿਆਰ ਹੈ। ਰੌਲਾ ਪੈ ਗਿਆ ਕਿ ਸਾਰੇ ਨਗਰ ਦੇ ਅੰਦਰ ਕਿਧਰੇ ਅੱਗ ਨਹੀਂ ਬਲਦੀ, ਸਾਰੇ ਲੋਕ ਰਾਜ ਧਰਮ ਦੇ ਮੁਤਾਬਕ ਵਰਤ ਧਾਰੀ ਹਨ ਤੇ ਇਹ ਉਪਰਾ ਮਨੁੱਖ ਆਣ ਕੇ ਕੀ ਕਰਨ ਲੱਗ ਪਿਆ। ਭੁੱਖ ਤੇ ਭਾਈ ਸਾਰਿਆਂ ਨੂੰ ਲੱਗਦੀ ਹੈ, ਸਰੀਰ ਰੋਟੀ ਮੰਗਦਾ ਹੈ, ਲੇਕਿਨ ਮਜਬੂਰਨ ਰਾਜ ਧਰਮ ਦੇ ਥੱਲੇ ਐਸਾ ਕੰਮ ਉਹਨਾਂ ਨੂੰ ਕਰਨਾ ਪੈਂਦਾ ਸੀ। ਕਿ ਖਾਸ ਤੌਰ ਤੇ ਜਿਹੜੇ ਛੋਟੀ ਉਮਰ ਦੇ ਬੱਚਿਆਂ ਦਾ ਸਵਾਲ ਜਿਸ ਵੇਲੇ ਪੈਦਾ ਹੁੰਦਾ ਉਹਨਾਂ ਨੂੰ ਵਰਤ ਨਾਲ ਕੀ, ਉਹ ਵੀ ਵਿਚਾਰੇ ਕੜਾਕੇ ਵਿੱਚ ਗੁਜ਼ਰਦੇ ਨੇ। ਤੇ ਭਾਈ ਸਾਹਿਬ ਨੇ ਲੰਗਰ ਦੀ ਆਵਾਜ਼ ਦਿੱਤੀ, ਭੁੱਖੇ ਲੋੜਵੰਦ ਲੋਕ ਛਕਣ ਵਾਸਤੇ ਵੀ ਆ ਗਏ, ਰਵਾ ਪੈ ਗਿਆ। ਤੇ ਰਾਜੇ ਨੇ ਸਿਪਾਹੀ ਭੇਜ ਕੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ, ਦਰਬਾਰ ਵਿੱਚ ਪੇਸ਼ੀ ਹੋ ਗਈ। ਤੇ ਤੁਸਾਂ ਇਹ ਕੀ ਕੀਤਾ? ਭਾਈ ਸਾਹਿਬ ਕਹਿਣ ਲੱਗੇ, ਇਹ ਭੁੱਖੇ ਰਹਿਣਾ ਇਹ ਕੋਈ ਧਰਮ ਨਹੀਂ ਹੈ, ਸਰੀਰ ਦੀ ਲੋੜ ਹੈ, ਰੋਟੀ ਅੰਨ ਪਾਣੀ ਇਹਦੇ ਨਾਲ ਸਰੀਰ ਚੱਲਦਾ ਹੈ। ਧਰਮ ਤੇ ਹੈ ਪਰਮਾਤਮਾ ਦੀ ਭਗਤੀ ਕਰਨੀ, ਸਾਰੀ ਮਨੁੱਖਤਾ ਨਾਲ ਪਿਆਰ ਕਰਨਾ, ਸੇਵਾ ਕਰਨੀ, ਜ਼ਿੰਦਗੀ ਚ ਚੰਗੇ ਕਰਮ ਕਰਨੇ, ਇਹ ਧਰਮ ਦੀ ਖੇਡ ਹੈ। ਇਹ ਧਰਮ ਦੀ ਖੇਡ ਨਹੀਂ ਕਿ ਇੱਕ ਦਿਨ ਵਰਤ ਰੱਖ ਲਿਆ ਤੇ ਸਮਝ ਲਿਆ ਕਿ ਹੁਣ ਸਾਰੀ ਉਮਰ ਲਈ ਜਾਂ ਸਾਰੇ ਸਾਲ ਲਈ ਜਾਂ ਸਾਰੇ ਮਹੀਨੇ ਵਾਸਤੇ ਅਸੀਂ ਧਰਮ ਦੀ ਕਿਰਿਆ ਕਰ ਲਈ ਹੈ। ਪਰ ਰਾਜਾ ਆਪਣੇ ਰਾਜ ਧਰਮ ਦੇ ਹੱਥ ਵਿੱਚ ਹੈ, ਸਜ਼ਾ ਸੁਣਾ ਦਿੱਤੀ। ਆਖਣ ਲੱਗਾ, ਇਸ ਬੰਦੇ ਦੀਆਂ ਲੱਤਾਂ ਕੱਟ ਦਿੱਤੀਆਂ ਜਾਣੀਆਂ ਚਾਹੀਦੀਆਂ, ਇਹਨੂੰ ਲੂਲਾ ਲੰਗੜਾ ਕਰ ਦਿਓ, ਚੱਲ ਨਾ ਸਕੇ। ਦੇਖਾਂਗੇ ਕਿ ਜਿਸ ਪਰਮਾਤਮਾ ਦੀ ਇਹ ਗੱਲ ਕਰਦਾ ਹੈ ਕਿਦਾਂ ਦੀ ਗੱਲ ਬਣਦੀ ਹੈ। ਜਿਸ ਵੇਲੇ ਐਸਾ ਹੁਕਮ ਦਿੱਤਾ ਤੇ ਭਾਈ ਸਾਹਿਬ ਨੇ ਕਿਹਾ, ਮੈਂ ਤੇ ਰੱਬ ਦੀ ਰਜ਼ਾ ਵਿੱਚ ਵਾਹਿਗੁਰੂ ਅਕਾਲ ਪੁਰਖ ਦੀ ਮੌਜ ਵਿੱਚ ਰਹਿਣ ਵਾਲਾ ਮਨੁੱਖ ਹਾਂ, ਮੈਨੂੰ ਤੇ ਉਸ ਪਰਮਾਤਮਾ ਤੇ ਭਰੋਸਾ ਤੇ ਵਿਸ਼ਵਾਸ ਹੈ। ਭਾਈ ਸਾਹਿਬ ਨੇ ਅਰਦਾਸ ਕੀਤੀ, ਸ਼ਬਦ ਬਾਣੀ ਵਿੱਚ ਜੁੜ ਗਏ ਤੇ ਅਚਾਨਕ ਐਸਾ ਹੋਇਆ ਕਿ ਰਾਜਾ ਬੇਸੁੱਧ ਹੋ ਗਿਆ, ਪੈਤੀਤ ਵੀ ਹੋ ਜਾਂਦਾ ਮਨੁੱਖ। ਯਾਦ ਰੱਖਣਾ, ਰਾਜਨੀਤਿਕ ਮਨੁੱਖ ਅੰਦਰੋਂ ਡਰਦਾ ਵੀ ਹੁੰਦਾ ਹੈ ਧਾਰਮਿਕ ਬੰਦਿਆਂ ਕੋਲੋਂ, ਕਿ ਪਤਾ ਨਹੀਂ ਬਈ ਇਹਦੇ ਅੰਦਰ ਕਿਹੜੀ ਕਰਾਮਾਤ ਹੋਏਗੀ। ਇੱਥੇ ਤਾਂ ਐਸਾ ਵੀ ਹੁੰਦਾ ਹੈ ਸੰਸਾਰ ਦੇ ਅੰਦਰ ਕਿ ਨਕਲੀ ਹੀ ਧਰਮੀ ਬੰਦਾ ਹੋ ਗਿਆ, ਨਕਲੀ ਹੀ ਐਵੇਂ ਵੇਖਣ ਨੂੰ, ਤੇ ਲੋਕ ਉਹਦੇ ਕੋਲੋਂ ਵੀ ਡਰਦੇ ਰਹਿੰਦੇ ਨੇ ਵੀ ਕਿਤੇ ਸਰਾਪ ਨਾ ਦੇ ਦੇਵੇ, ਕਿਤੇ ਪਤਾ ਨਾ ਕੀ ਕਰ ਦੇਵੇ। ਤੇ ਜਿਹਦੇ ਅੰਦਰ ਸੱਚਾ ਧਰਮ ਹੋਵੇ ਉਹਦੀ ਤੇ ਕਹਾਣੀ ਕੁਝ ਹੋਰ ਹੁੰਦੀ ਹੈ, ਉਹਦੇ ਅੰਦਰ ਤੇ ਸੱਤਾ ਕੁਝ ਹੋਰ ਹੁੰਦੀ ਹੈ। ਭਾਈ ਸਾਹਿਬ ਨੇ ਤੇ ਮੰਗ ਨਹੀਂ ਕੀਤੀ ਇਹਦਾ ਕੋਈ ਨੁਕਸਾਨ ਹੋਵੇ, ਇਹਨੂੰ ਕੋਈ ਘਾਟਾ ਪਵੇ। ਉਹਨਾਂ ਨੇ ਤੇ ਆਪਣੀ ਲਾਜਪਤ ਰੱਖਣ ਲਈ ਅਰਦਾਸ ਕੀਤੀ ਹੈ, ਬੇਸੁੱਧ ਹੋ ਗਿਆ। ਜਿੱਥੇ ਸਜ਼ਾ ਦੇਣੀ ਸੀ ਅਲਕਾਰਾਂ ਨੇ, ਉੱਥੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਕਿ ਹੁਣ ਆਪਣੇ ਇਸ ਰਾਜੇ ਨੂੰ ਕਿਵੇਂ ਬਚਾਇਆ ਜਾਵੇ, ਇਹਨੂੰ ਕੀ ਹੋ ਗਿਆ, ਇਹਦੇ ਤੇ ਕੀ ਵਾਪਰ ਗਿਆ। ਬੜੇ ਇਲਾਜ ਕੀਤੇ, ਬੜੀ ਕੋਸ਼ਿਸ਼ ਕੀਤੀ, ਕੋਈ ਗੱਲ ਬਣਦੀ ਨਜ਼ਰ ਨਹੀਂ ਆਈ। ਤੇ ਫਿਰ ਜਿਸ ਵੇਲੇ ਵੇਖਿਆ ਨਾ ਵੀ ਕੁਝ ਨਹੀਂ ਬਣਦਾ, ਤੇ ਫਿਰ ਭਾਈ ਸਾਹਿਬ ਨੂੰ ਅਰਜ਼ ਕੀਤੀ, ਆਖਣ ਲੱਗੇ ਤੁਸੀਂ ਕੁਝ ਕਰੋ, ਬਣਦਾ ਨਹੀਂ ਕੁਝ ਵੀ। ਭਾਈ ਸਾਹਿਬ ਕਹਿਣ ਲੱਗੇ, ਮੇਰੇ ਵੱਸ ਕੀ ਹੈ, ਵੱਸ ਤੇ ਉਸ ਵਾਹਿਗੁਰੂ ਅਕਾਲ ਪੁਰਖ ਦੇ ਹੈ। ਭਾਈ ਉਹਦੇ ਅੱਗੇ ਤਰਲਾ ਮਾਰਦੇ ਹਾਂ, ਅਰਦਾਸ ਕਰਦੇ ਹਾਂ, ਅਰਦਾਸ ਕੀਤੀ, ਬੇਨਤੀ ਕੀਤੀ, ਤੇ ਰਾਜੇ ਨੂੰ ਹੋਸ਼ ਆਈ, ਸੁਧ ਆਈ ਜਿਸ ਵੇਲੇ, ਤੇ ਫਿਰ ਉੱਠ ਕੇ ਭਾਈ ਸਾਹਿਬ ਦੇ ਚਰਨ ਪਕੜ ਲਏ। ਭਾਈ ਸਾਹਿਬ ਕਹਿਣ ਲੱਗੇ, ਕਿਸੇ ਮਨੁੱਖ ਦੇ ਹੱਥ ਵਿੱਚ ਕੋਈ ਗੱਲ ਨਹੀਂ, ਇਹ ਤੇ ਪਰਮਾਤਮਾ ਦੀ ਮੌਜ ਹੈ, ਕੋਈ ਦੇਵੀ ਦੇਵਤਾ, ਕੋਈ ਸ਼ਕਤੀ, ਕੋਈ ਮਨੁੱਖ ਕੁਝ ਨਹੀਂ ਕਰ ਸਕਦਾ, ਪਰਮਾਤਮਾ ਦੀ ਖੇਡ ਹੈ। ਭਾਈ ਕਹਿਣ ਲੱਗਾ, ਇਹ ਭਰੋਸਾ ਤੈਨੂੰ ਕਿੱਥੋਂ ਮਿਲਿਆ, ਇਤਨਾ ਵਿਸ਼ਵਾਸ ਤੈਨੂੰ ਕਿੱਥੋਂ ਮਿਲਿਆ ਹੈ। ਭਾਈ ਸਾਹਿਬ ਕਹਿਣ ਲੱਗੇ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਬਖਸ਼ਿਸ਼ ਤੇ ਰਹਿਮਤ ਹੈ, ਰਾਜਾ ਸਹਿਤ ਪਰਿਵਾਰ ਅਹਿਲਕਾਰਾਂ ਦੇ ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਆਇਆ, ਗੁਰਮਤ ਪ੍ਰਾਪਤ ਕੀਤੀ ਤੇ ਗੁਰਦੇਵ ਤੋਂ ਇਹ ਸਿੱਖਿਆ ਪ੍ਰਾਪਤ ਕੀਤੀ ਕਿ ਪਰਮਾਤਮਾ ਦੀ ਬੰਦਗੀ ਕਰਨੀ ਹੈ, ਖਲਕਤ ਦੀ ਸੇਵਾ ਕਰਨੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਇਆ, ਰਾਜਨ ਰਾਜ ਭਾਗ ਪ੍ਰਾਪਤ ਕਰਕੇ ਤੇ ਮਨੁੱਖ ਹੰਕਾਰ ਦੀ ਦੁਨੀਆ ਵਿੱਚ ਵਿਚਰਦਾ ਹੈ, ਉਹ ਸਮਝਦਾ ਹੁਣ ਤੇ ਮੇਰੇ ਹੱਥ ਵਿੱਚ ਤਾਕਤ ਹੈ, ਮੈਂ ਜੋ ਚਾਹਵਾਂ ਕਰ ਸਕਾਂ, ਜਿਸ ਤਰ੍ਹਾਂ ਦਾ ਚਾਹਵਾਂ ਧਰਮ ਸਲਾਹ ਚੜਾ ਸਕਦਾ ਹਾਂ। ਪਰ ਭੁੱਲ ਜਾਂਦਾ ਹੈ ਬੰਦਾ, ਇਹ ਜ਼ਿੰਦਗੀ, ਇਹ ਰਾਜ ਭਾਗ, ਇਹ ਵਡਿਆਈ ਇਹ ਵਾਹਿਗੁਰੂ ਅਕਾਲ ਪੁਰਖ ਦਿੰਦਾ ਹੈ, ਤੇ ਦਿੰਦਾ ਇਸ ਲਈ ਹੈ ਕਿ ਮਨੁੱਖ ਨੂੰ ਵੱਧ ਤੋਂ ਵੱਧ ਖਲਕਤ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਯਾਦ ਰੱਖਣਾ, ਜਿਹਦੇ ਕੋਲ ਬਹੁਤਾ ਧਨ ਹੈ, ਜਿਹਦੇ ਕੋਲ ਬਹੁਤਾ ਅਧਿਕਾਰ ਹੈ, ਉਹਨੂੰ ਸਮਝ ਭਾਵੇਂ ਨਾ ਹੋਵੇ, ਵਾਹਿਗੁਰੂ ਨੇ ਉਸਦੇ ਸਾਹਮਣੇ ਇੱਕ ਪ੍ਰੀਖਿਆ ਦਾ ਪਰਚਾ ਪਾਇਆ ਕਿ ਤੈਨੂੰ ਬਹੁਤੀ ਤਾਕਤ ਦਿੱਤੀ ਹੈ, ਤੂੰ ਬਹੁਤੀ ਸੇਵਾ ਕਰ ਸਕਦਾ ਹੈ ਕਿ ਨਹੀਂ ਕਰ ਸਕਦਾ, ਇਹ ਉਹਦਾ ਇਮਤਿਹਾਨ ਹੈ। ਜਿਹੜਾ ਬੰਦਾ ਲੋੜਵੰਦ ਹੈ, ਕਮਜ਼ੋਰ ਹੈ, ਉਹ ਕਿੰਨੀ ਕੁ ਸੇਵਾ ਕਰੇਗਾ, ਉਹਦਾ ਵਿੱਤ ਹੀ ਬੜਾ ਥੋੜਾ, ਲੇਕਿਨ ਜਿਹਦੇ ਕੋਲ ਵਿੱਤ ਬਹੁਤਾ ਹੈ। ਇਸੇ ਕਰਕੇ ਇੱਕ ਪੁਰਾਣਾ ਅਖਾਣ ਚੱਲਿਆ ਆਉਂਦਾ ਸੀ, ਕਦੇ ਕਿਸੇ ਨੇ ਧਿਆਨ ਨਹੀਂ ਦਿੱਤਾ ਉਹਦੇ ਵੱਲ, ਕਹਿੰਦੇ ਨੇ ਤਪੋ ਰਾਜ ਇਹਦੇ ਰਾਜੋਂ ਨਰਕ ਇਹਦੇ ਵਿੱਚ ਇੱਕ ਬਹੁਤ ਕੌੜਾ ਸੱਚ ਲੁਕਿਆ ਹੋਇਆ ਹੈ ਕਿ ਘਾਲਣਾ ਘਾਲਣ ਤੋਂ ਬਾਅਦ ਵਾਹਿਗੁਰੂ ਦੀ ਬਖਸ਼ਿਸ਼ ਨਾਲ ਮਨੁੱਖ ਦੇ ਅੰਦਰ ਸੱਤਾ ਆਉਂਦੀ ਹੈ, ਰਾਜ ਸੱਤਾ ਪ੍ਰਾਪਤ ਹੁੰਦੀ ਹੈ। ਉਹਨੂੰ ਚਾਹੇ ਰਿਧੀਆਂ ਸਿੱਧੀਆਂ ਕਹਿ ਲਓ, ਚਾਹੇ ਦੁਨੀਆਂ ਦਾ ਧਨ ਕਹਿ ਲਓ, ਪਰ ਫਿਰ ਕਹਿੰਦੇ ਨੇ ਰਾਜ ਤੋਂ ਨਰਕ। ਤੇ ਬੰਦਾ ਸੋਚਦਾ ਰਾਜ ਤੋਂ ਨਰਕ ਕਿਵੇਂ? ਅਸਲ ਵਿੱਚ ਉਹ ਤਾਕਤ ਦੇ ਕੇ ਪਰਮਾਤਮਾ ਤੇ ਮਨੁੱਖ ਨੂੰ ਇੱਕ ਕਸਵੱਟੀ ਉੱਤੇ ਲਾ ਦਿੰਦਾ ਕਿ ਲੈ ਭਾਈ ਤੈਨੂੰ ਇਹ ਸੱਤਾ ਦਿੱਤੀ, ਹੁਣ ਤੇਰੇ ਅੰਦਰ ਪਰਖ ਵੀ ਹੈ ਇਹਨੂੰ ਵਰਤਣ ਦੀ ਕਿ ਨਹੀਂ। ਤੇ ਜੇ ਉਹ ਉਸ ਨੂੰ ਠੀਕ ਢੰਗ ਨਾਲ ਵਰਤ ਸਕੇ, ਹਲਕਤ ਦੀ ਸੇਵਾ ਕਰੇ, ਰੱਬ ਦੇ ਭਉ ਤੇ ਭਾਵ ਵਿੱਚ ਰਵੇ, ਤੇ ਜ਼ਿੰਦਗੀ ਹੋ ਜਾਂਦੀ ਹੈ ਸਫਲ, ਜ਼ਿੰਦਗੀ ਹੋ ਜਾਂਦੀ ਹੈ ਕਾਮਯਾਬ, ਪ੍ਰੀਖਿਆ ਦਾ ਪਰਚਾ ਹੱਲ ਹੋ ਜਾਂਦਾ। ਤੇ ਜੇ ਉਹਨੂੰ ਇਸ ਗੱਲ ਦੀ ਸਮਝ ਨਾ ਆਵੇ ਤੇ ਫਿਰ ਉਹ ਸਾਰੀ ਦੀ ਸਾਰੀ ਤਾਕਤ, ਜ਼ਿੰਦਗੀ ਦੀ ਸਾਰੀ ਤਾਕਤ ਅਜਾਈ ਚਲੀ ਜਾਂਦੀ ਹੈ, ਕਿਸੇ ਲੇਖੇ ਨਹੀਂ ਲੱਗਦੀ। ਇਸ ਕਰਕੇ ਇਸ ਜ਼ਿੰਦਗੀ ਦੇ ਅੰਦਰ ਮਨੁੱਖ ਨੇ ਇੱਕ ਕੁਠਾਲੀ ਵਿੱਚ ਪੈ ਕੇ, ਮਨੁੱਖ ਨੇ ਇੱਕ ਇਮਤਿਹਾਨ ਵਿੱਚੋਂ ਦੀ ਗੁਜ਼ਰ ਕੇ ਤੇ ਆਪਣੀ ਜ਼ਿੰਦਗੀ ਦੀ ਸਫਲਤਾ ਦਾ ਨਿਰਣਾ ਪ੍ਰਾਪਤ ਕਰਨਾ। ਚਾਹੇ ਕੋਈ ਮੁਸਲਮਾਨ ਹੈ, ਚਾਹੇ ਸਿੱਖ ਹੈ, ਚਾਹੇ ਈਸਾਈ ਹੈ, ਕਿਸੇ ਮਤ ਮਤਾਂਤਰ ਨਾਲ ਸੰਬੰਧ ਰੱਖਦਾ, ਸਭ ਨੂੰ ਇਸ ਵਿੱਚੋਂ ਦੀ ਗੁਜ਼ਰਨਾ ਪੈਣਾ ਹੈ। ਪਰ ਬੰਦਾ ਇਸ ਦੀ ਪਰਖ ਨਹੀਂ ਕਰਦਾ। ਕਹਿੰਦੇ ਨੇ ਕੋਈ ਜੌਹਰੀ ਸੀ, ਦੋ ਭਰਾ ਹੀਰੇ ਜਵਾਹਰਾਤ ਵੇਚਦੇ ਨੇ, ਇੱਕ ਗੁਜ਼ਰ ਗਿਆ ਤੇ ਦੂਸਰੇ ਦੇ ਪੁੱਤਰ ਨੇ ਉਸਦੀ ਮਾਂ ਨੇ ਆਖਿਆ, ਜਾ ਹੁਣ ਤੂੰ ਪਿਤਾ ਦੀ ਥਾਂ ਉੱਤੇ ਦੁਕਾਨ ਉੱਤੇ ਬੈਠਿਆ ਕਰ। ਕਹਿਣ ਲੱਗਾ ਠੀਕ ਹੈ। ਉਮਰ ਛੋਟੀ ਸੀ ਤੇ ਮਾਂ ਨੇ ਕੋਈ ਸਾਂਭ ਕੇ ਰੱਖੇ ਸਨ ਹੀਰੇ ਜਵਾਹਰਾਤ, ਉਹ ਪੋਟਲੀ ਵੀ ਦੇ ਦਿੱਤੀ। ਆਖਣ ਲੱਗੀ ਇਹ ਵੀ ਲੈ ਜਾ ਤੇ ਆਪਣੇ ਚਾਚਾ ਹੋਊ ਜਾਂ ਤਾਇਆ ਹੋਊ ਕੋਈ ਵੀ ਹੋਊਗਾ। ਕਹਿਣ ਲੱਗੀ ਜਾ ਕੇ ਤੇ ਉਹਨੂੰ ਕਹੀ ਵੀ ਮੈਨੂੰ ਵੀ ਦੁਕਾਨ ਤੇ ਰੱਖੋ, ਜਾਂਚ ਦੱਸੋ ਤੇ ਮੈਂ ਵੀ ਇੱਕ ਦਿਨ ਇਸ ਕੰਮ ਵਿੱਚ ਸਫਲ ਹੋ ਸਕਾਂ, ਕਾਮਯਾਬ ਹੋ ਸਕਾਂ। ਚਲਾ ਗਿਆ, ਉਹਨੇ ਬੜਾ ਪਿਆਰ ਕੀਤਾ, ਭਰਾ ਦਾ ਲੜਕਾ ਹੈ, ਤੇ ਉਹਨੇ ਪੋਟਲੀ ਰੱਖ ਦਿੱਤੀ। ਜਿਸ ਵੇਲੇ ਉਹਨੇ ਪੋਟਲੀ ਵੇਖੀ ਤੇ ਉਹਨੇ ਵੇਖਿਆ ਵੀ ਸਾਰੇ ਦੇ ਸਾਰੇ ਨਕਲੀ ਨੇ, ਅਸਲੀ ਨਹੀਂ ਹੈ। ਤੇ ਉਹਨੇ ਸੋਚਿਆ ਵੀ ਹੁਣ ਜੇ ਇਸ ਬੱਚੇ ਨੂੰ ਮੈਂ ਆਖਿਆ ਨਾ ਕਿ ਇਹ ਤੇ ਨਕਲੀ ਨੇ ਅਸਲੀ ਨਹੀਂ, ਤੇ ਇਹਨੇ ਆਖਣਾ ਸ਼ਾਇਦ ਮੇਰੇ ਨਾਲ ਕੋਈ ਧੋਖਾ ਹੋ ਰਿਹਾ, ਮੇਰੇ ਨਾਲ ਕੋਈ ਫਰੇਬ ਹੋ ਰਿਹਾ ਹੈ, ਸ਼ਾਇਦ ਮੇਰੇ ਬਾਪ ਦਾ ਵੀ ਹਿੱਸਾ ਇਹ ਆਪਣੇ ਕਬਜ਼ੇ ਵਿੱਚ ਰੱਖਣਾ ਚਾਹੁੰਦਾ ਹੈ ਤੇ ਮੈਨੂੰ ਤਿਲਕਾਣਾ ਚਾਹੁੰਦਾ ਹੈ। ਉਹਨੇ ਉਹਨੂੰ ਆਖਿਆ ਇਹ ਘਰ ਰੱਖ ਦੇ ਸਭ ਕੇ, ਅਜੇ ਇਹਨਾਂ ਦੀ ਲੋੜ ਨਹੀਂ, ਜਦੋਂ ਜ਼ਰੂਰਤ ਪਵੇਗੀ ਨਾ ਬੱਚਾ ਤੇ ਉਦੋਂ ਇਹਨਾਂ ਨੂੰ ਵਿਆਹ ਕੇ ਅਸੀਂ ਦੁਕਾਨ ਤੇ ਵੇਚ ਲਿਆਂਗੇ। ਅਜੇ ਬਹੁਤ ਕੁਝ ਪਿਆ, 6 ਮਹੀਨੇ ਲੰਘ ਗਏ, ਸਾਲ ਗੁਜ਼ਰ ਗਿਆ। ਹੌਲੀ ਹੌਲੀ ਉਸ ਨੂੰ ਤਜਰਬਾ ਹੋਇਆ, ਹੀਰਾ ਕੀ ਹੈ, ਪੱਥਰ ਕੀ ਹੈ, ਕਿਸ ਵਿੱਚ ਅਸਲੀ ਚਮਕ ਹੈ, ਕਿਸ ਵਿੱਚ ਨਕਲੀ ਚਮਕ ਹੈ। ਜਿਉਂ ਜਿਉਂ ਉਹਨੂੰ ਸੋਝੀ ਆਉਂਦੀ ਗਈ, ਉਹਨੇ ਦੇਖਿਆ ਵੀ ਹੁਣ ਇਸ ਨੂੰ ਪਤਾ ਲੱਗ ਗਿਆ, ਕੁਝ ਅਕਲ ਆ ਗਈ ਹੈ। ਤੇ ਉਹਨੇ ਫਿਰ ਕੀ ਕੀਤਾ, ਕਹਿਣ ਲੱਗਾ ਜਾ ਉਹ ਜਿਹੜੇ ਹੀਰੇ ਸਾਂਭ ਕੇ ਰੱਖੇ ਨੇ ਨਾ ਘਰ, ਜਿਹੜੇ ਮਾਂ ਨੇ ਤੈਨੂੰ ਦਿੱਤੇ ਸੀ, ਉਹ ਲਿਆ। ਉਹ ਲੈ ਕੇ ਜਿਸ ਵੇਲੇ ਦੁਕਾਨ ਤੇ ਆ ਗਿਆ, ਹੋਟਲੀ ਖੋਲੀ, ਆਖਣ ਲੱਗਾ ਹੁਣ ਇਹਨਾਂ ਦੀ ਪਰਖ ਕਰ, ਹੁਣ ਇਹਨਾਂ ਨੂੰ ਕਸਵੱਟੀ ਤੇ ਲਾ ਕੇ ਵੇਖ। ਜਿਸ ਵੇਲੇ ਉਹਨੇ ਪਰਖ ਨਾਲ ਮਾਰੀ, ਨਜ਼ਰ ਹੀ ਮਾਰੀ, ਅੱਗੇ ਤੇ ਉਹਦੇ ਕੋਲ ਅੱਖ ਨਹੀਂ ਸੀ ਨਾ, ਜਿਸ ਵੇਲੇ ਉਹਨੇ ਨਜ਼ਰ ਮਾਰੀ ਤੇ ਸਾਰੇ ਸੁੱਟਣੇ ਸ਼ੁਰੂ ਕਰ ਦਿੱਤੇ। ਆਖਣ ਲੱਗਾ ਇਹ ਤੇ ਸਭ ਨਕਲੀ ਨੇ, ਇਹਨਾਂ ਚ ਤੇ ਸੱਚ ਕੋਈ ਨਹੀਂ, ਇਹ ਤੇ ਖੋਟੇ ਨੇ ਸਾਰੇ, ਇਹ ਝੂਠੀ ਚਮਕ ਹੈ, ਇਹ ਤੇ ਮੇਰੇ ਪੱਥਰ ਨੇ, ਕੱਚ ਨੇ। ਗੱਲ ਸਮਝ ਆ ਗਈ ਨਾ। ਇਸੇ ਤਰ੍ਹਾਂ ਮਨੁੱਖ ਨੂੰ ਸੰਗਤ ਵਿੱਚ ਆਣ ਕੇ ਗੁਰੂ ਦੀ ਬਾਣੀ ਨਾਲ, ਗੁਰੂ ਦੇ ਇਤਿਹਾਸ ਨਾਲ ਆਪਣੀ ਜ਼ਿੰਦਗੀ ਦੇ ਕੱਚ ਨੂੰ, ਆਪਣੀ ਜ਼ਿੰਦਗੀ ਦੇ ਝੂਠ ਨੂੰ ਵੇਖਣਾ ਪਏਗਾ ਤੇ ਫਿਰ ਉਹਨੂੰ ਪਤਾ ਲੱਗੇਗਾ ਕਿ ਮੇਰੇ ਅੰਦਰ ਬੜਾ ਅਧੂਰਾਪਨ ਹੈ, ਮੇਰੇ ਅੰਦਰ ਬੜੀਆਂ ਕਮਜ਼ੋਰੀਆਂ ਨੇ। ਕਿਸੇ ਨੂੰ ਦੱਸਣ ਦੀ, ਕਿਸੇ ਉੱਤੇ ਉਂਗਲ ਕਰਨ ਦੀ ਲੋੜ ਨਹੀਂ, ਆਪਣੇ ਆਪ ਵਿੱਚ ਉਸਨੂੰ ਅਹਿਸਾਸ ਹੋਵੇਗਾ ਤੇ ਉਸ ਸੱਚ ਨੂੰ ਉਹ ਜ਼ਿੰਦਗੀ ਵਿੱਚ ਅਪਣਾਉਣ ਦਾ ਯਤਨ ਕਰੇਗਾ, ਕੱਚ ਨੂੰ ਛੱਡੇਗਾ, ਖੁਦ ਕੁਠਾਲੀ ਵਿੱਚ ਪਵੇਗਾ। ਤੇ ਜਿੰਨਾ ਚਿਰ ਉਹ ਖੁਦ ਕੁਠਾਲੀ ਵਿੱਚ ਨਹੀਂ ਪੈਂਦਾ, ਉਨਾ ਚਿਰ ਤੇ ਉਸ ਪਰਖ ਦੀ ਕਸਵੱਟੀ ਤੇ ਉਹਨੇ ਕਦੇ ਪੂਰੇ ਉਤਰ ਨਹੀਂ ਸਕਣਾ। ਸਤਿਗੁਰੂ ਨੇ ਬਾਣੀ ਵਿੱਚ ਬੜਾ ਸਾਫ਼ ਕਿਹਾ, ਉਹ ਕਹਿੰਦੇ ਨੇ ਖੋਟੇ ਦਰਗਹਿ ਨਾ ਪਵੇ ਤਿੰਨ ਹਰ ਗੁਰ ਦਰਸ ਨਾ ਹੋਏ, ਖੋਟੇ ਜ਼ਾਤ ਨਾ ਪੱਤ ਹੈ, ਖੋਟ ਨਾ ਸੀਜਸ ਕੋਏ, ਖੋਟੇ ਖੋਟ ਕਮਾਵਣਾ आए गया दुख रोए।
हुण ये खोटे कहना, हुण ये तो ना कह सकते सिखा नु खोटे आखिया, मुसलमाना नु खोटे आखिया, हिंदुआ नु खोटे आखिया, या किसी होर नु खोटे आखिया। खोटा तो कोई भी हो सकता है, खोटा कोई मनुखी जात नहीं है। खोटा तो मनुख की असल विच नीयत का प्रगटा है। ते जदों सतगुरु ये गल करदे ने तां उहनां दे सामने सारी मनुखता की बात है। इस करके सतगुरु कहते ने कि घड़ी है शब्द सची टकसाल, ते जिस वेले घाड़त घड़ी जाती है ते वाहेगुरु अकाल पुरख की कृपा दृष्टि हुंदी है, मनुख सफल हुंदा है। इस करके सतगुरु कहते ने जिन कहो नदर करम तिन कार, कहते ने कार उन्हां दी है। जिंदगी का यह काम वह लोग करते ने जिन्हां ते वाहेगुरु अकाल पुरख की दृष्टि है। मनुख भुलेखे च रहिंदा कि फिर मेरे से दृष्टि नहीं, मैं कर नहीं सकिया। नहीं, मेहनत करता है ते जदों सफलता मिलती है कहिंदा उहदी कृपा है, फिर कहिंदा उहदी नदर है। जिन कहो नदर करम तिन कार, नानक नदर ही नदर निहाल। फिर उस वाहेगुरु अकाल पुरख की कृपा दृष्टि नाल, उसके कर्म नाल, उहदा कर्म हुंदा, उहदी मेहर हुंदी है, ते मनुख की सफलता उस नूं प्राप्त हुंदी है। मनुख परमात्मा विच अभेद हुंदा है, पर घालना जिंदगी की घालनी पैंदी है उस सच्यार जीवन नूं प्रगट करन वास्ते जो मनुख का असला है, जो मनुख की असली होंद है। साहिब रहमत करन ते सानू ए गल समझ विच आवे ते असी इस पासे उद्दम प्रशार्थ कर सकीए, सानू संपूर्णता प्राप्त होवे। इन्हें अखरां नाल ही अज दियां बेनतियां नूं संकोचदा होया सिमां दा याचक हां, वाहिगुरु जी का खालसा, वाहिगुरु जी की फतेह।